ਸਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪਾਪਾਂ ਪੁੰਨਾਂ ਦੇ ਸੰਬੰਧ ਕਰਕੇ ਇਹ ਜਿੰਨੇ ਕੁ ਕਰਮ ਧਰਮ ਨੇ ਉਹ ਸਾਰੇ ਦੇ ਸਾਰੇ ਬੰਧਨ ਰੂਪ ਹੀ ਨੇ, ਕਿਉਂਕਿ ਵਾਹਿਗੁਰੂ ਵਾਹਿਗੁਰੂ ਨਾਮ ਤੋਂ ਬਿਨਾਂ ਜਿੰਨੇ ਵੀ ਕਰਮ ਧਰਮ ਬੰਧਨ ਰੂਪ ਨੇ, ਜੋ ਕਰਮ ਪਾਪਾਂ ਪੁੰਨਾਂ ਰੂਪ ਸੋ ਸੰਨ ਤੋਂ ਭਾਵ ਦੀ ਰੱਸੀ ਨਾਲ ਬੰਨ੍ਹ ਦਿੰਦੇ ਬੰਦੇ ਨੂੰ। ਸੰਨ ਬੰਧ, ਸੋ ਸੰਨ ਅੱਖਰ ਲਿਆ ਸਣ ਤੋਂ। ਸਣ ਇਹ ਜਿਵੇਂ ਜਿਹਦੀਆਂ ਬੋਰੀਆਂ ਬਣਦੀਆਂ ਨੇ ਬੰਗਾਲ ਦੇ ਵਿੱਚ, ਉੱਥੋਂ ਇਹ ਸਣ ਹੁੰਦਾ। ਪੰਜਾਬ ਦੇ ਵਿੱਚ ਵੀ ਕਾਫੀ ਹੁੰਦਾ, ਪੁਰਾਣਿਆਂ ਨੂੰ ਤਾਂ ਪਤਾ ਹੈ, ਨਵਿਆਂ ਨੂੰ ਨਹੀਂ ਪਤਾ। ਸੋ ਸੰਨ ਬੰਧ, ਮਮਤਾ ਮੋਹ ਸੋ ਬੰਧਨਾ, ਉੱਤਰ ਕਲੱਤਰ ਸੋ ਧੰਦ। ਪਦਾਰਥਾਂ ਦੀ ਮਮਤਾ ਜਿਹੜੀ ਹੈ ਬੰਧਨ ਰੂਪ ਹੈ। ਉੱਤਰ ਅਤੇ ਕਲੱਤਰ ਹੁੰਦੀ ਇਸਤਰੀ, ਕਲ ਧਾਤੂ ਨੂੰ ਧਾਰਨ ਵਾਲੀ, ਇਸ ਪ੍ਰਕਾਰ ਇਹਦਾ ਅਰਥ ਪੂਰਾ ਬਣਦਾ। ਕਲੱਤਰ ਤੋਂ ਭਾਵ ਇਸਤਰੀ ਆਦਿਕਾਂ ਦਾ ਮੋਹ ਵੀ ਬੰਧਨ ਰੂਪ ਹੈ, ਸੰਸਾਰਕ ਧੰਦੇ ਵੀ ਬੰਧਨ ਰੂਪ ਹਨ। ਜਹ ਦੇਖਾਂ ਤਹ ਜੇਵਰੀ, ਮਾਇਆ ਕਾ ਸੰਬੰਧ। ਹੁਣ ਜਿੱਧਰ ਜਿੱਧਰ ਵੀ ਦੇਖਦੇ ਹਾਂ ਉਸੇ ਉਸੇ ਪਾਸੇ ਹੀ ਹੰਗਤਾ ਮਮਤਾ ਰੂਪੀ ਜਿਹੜੀ ਜੇਵਰੀ ਭਾਵ ਜੇਵੜੀ, ਇਹਦਾ ਭਾਵ ਹੁੰਦਾ ਰੱਸੀ, ਇਹ ਸਾਰਾ ਸੰਸਾਰ ਮਾਇਆ ਦੇ ਸੰਬੰਧ ਕਰਕੇ ਹੀ ਹੈ। ਜਿੱਧਰ ਦੇਖਦੇ ਹਾਂ ਹੰਗਤਾ ਮਮਤਾ ਦੀ ਰੱਸੀ ਹਰੇਕ ਨੂੰ ਹੀ ਪਈ ਹੋਈ ਹੈ, ਹਰ ਕੋਈ ਇਸ ਰੱਸੀ ਨਾਲ ਹੀ ਮਹਾਰਾਜ ਜੀ ਫਰਮਾਉਂਦੇ ਬੰਨਿਆ ਹੋਇਆ। ਭਾਈ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ। ਮਹਾਰਾਜ ਫਰਮਾਉਂਦੇ ਨੇ ਕਿ ਸੱਚੇ ਨਾਮ ਤੋਂ ਬਿਨਾਂ ਸਾਰਾ ਜਿਹੜਾ ਸੰਸਾਰ ਹੈ ਇਹ ਅੰਧਤਾਈਆਂ ਵਾਲੀ ਵਰਤਣ ਵਿੱਚ ਹੀ ਵਰਤ ਰਿਹਾ ਹੈ, ਭਾਵ ਇਹਨਾਂ ਦਾ ਵਰਤ ਵਲੇਵਾ ਜਿਹੜਾ ਅੰਧਤਾਈ ਵਾਲਾ ਹੀ ਹੈ। ਮਹੱਲਾ ਚੌਥਾ, ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਏ। ਅਗਿਆਨੀ ਬੰਦੇ ਨੂੰ ਗਿਆਨ ਦਾ ਚਾਨਣ ਤਾਂ ਹੁੰਦਾ ਹੈ ਫਿਰ ਜਦੋਂ ਉਹਨੂੰ ਸਤਿਗੁਰੂ ਦੀ ਮਿਲਾਪ ਦੀ ਗੱਲ ਕਰਦੇ ਨੇ ਕਿ ਜਾਂ ਸਤਿਗੁਰਾਂ ਦੀ ਰਜਾਏ ਹੁੰਦੀ, ਆਗਿਆ ਮੰਨਣ ਮਿਲ ਜਾਵੇ, ਆਗਿਆ ਮੰਨਣੀ ਉਹਨੂੰ ਮਿਲ ਜਾਵੇ ਅਤੇ ਆਗਿਆ ਮੰਨਣ ਦੇ ਵਿੱਚ ਉਹ ਲੀਨ ਹੋ ਜਾਵੇ, ਫਿਰ ਉਸ ਨੂੰ ਅਕਾਲ ਪੁਰਖ ਦੀ ਕਿਰਪਾ ਦੁਆਰਾ ਸਤਿਗੁਰੂ ਜੀ ਮਿਲਦੇ ਨੇ ਅਤੇ ਸਤਿਗੁਰੂ ਦੀ ਕਿਰਪਾ ਨਾਲ ਉਹ ਜੀਵ ਦਾ ਆਗਿਆ ਵਿੱਚ ਚੱਲ ਕੇ ਤਰਨਾ ਹੁੰਦਾ। ਇਹ ਨਹੀਂ ਕਿ ਸਤਿਗੁਰੂ ਮਿਲ ਗਏ ਬਸ ਬਹੁਤ ਹੈ, ਸਤਿਗੁਰੂ ਮਿਲੇ ਤਾਂ ਉਹਨਾਂ ਦੀ ਆਗਿਆ ਵਿੱਚ ਚੱਲੀਏ। ਕਿਤੇ ਕਿਤੇ ਮੈਂ ਇਸ ਗੱਲ ਬਾਰੇ ਵੀ ਜਾਣਦਾ, ਕਈ ਗੱਲਾਂ ਆਪਾਂ ਨੂੰ ਔਖੀਆਂ ਵੀ ਲੱਗਦੀਆਂ, ਇਹ ਬੜੀ ਔਖੀ ਆ ਜੀ ਭਾਈ, ਪਹਿਲਾਂ ਔਖੀ ਲੱਗਦੀ ਹੈ, ਹੌਲੀ ਹੌਲੀ ਆਦਤ ਬਣ ਜਾਂਦੀ ਹੈ, ਗੁਰਾਂ ਦੇ ਆਗਿਆਕਾਰੀ ਬੱਚੇ ਬਣ ਜਾਓ। ਬੰਧਨ ਤੋੜੈ ਸੱਚ ਵਸੈ, ਅਗਿਆਨ ਅੰਧੇਰਾ ਜਾਏ। ਸੰਸਾਰਕ ਬੰਧਨਾਂ ਨੂੰ ਤੋੜ ਕੇ ਸੱਚ ਦੇ ਵਿੱਚ ਵਸ ਜਾਵੇ ਨਾ ਤਾਂ ਮਹਾਰਾਜ ਕਹਿੰਦੇ ਅਗਿਆਨ ਰੂਪ ਹਨੇਰਾ ਜੀਵ ਦਾ ਚਲਿਆ ਜਾਂਦਾ ਅੰਦਰੋਂ। ਸਭ ਕੁਛ ਦੇਖੈ ਤਿਸੈ ਕਾ ਜਿਨ ਕੀਆ ਤਾਨੁ ਸਾਜ। ਹੁਣ ਜੋ ਕੁਝ ਵੀ ਸੰਸਾਰ ਵਿੱਚ ਹੈ ਸਭ ਕੁਝ ਉਸੇ ਪਰਮਾਤਮਾ ਦਾ ਵੇਖਣਾ ਕਰੇ, ਸਭ ਉਸੇ ਦਾ ਹੀ ਹੈ। ਸਭ ਕੁਛ ਦੇਖੈ ਤਿਸੈ ਕਾ ਜਿਨ ਕੀਆ ਤਾਨੁ ਸਾਜ, ਜਿਸ ਵਾਹਿਗੁਰੂ ਨੇ ਸਰੀਰ ਨੂੰ ਸਾਜਣਾ ਕੀਤਾ ਹੈ। ਨਾਨਕ ਸਰਨ ਕਰਤਾਰ ਕੀ ਕਰਤਾ ਰਾਖੈ ਲਾਜ। ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ, ਕਰਤਾਰ ਦੀ ਸ਼ਰਨ ਪਈਏ ਨਾ ਤਾਂ ਕਰਤਾ ਪੁਰਖ ਵਾਹਿਗੁਰੂ ਆਪ ਹੀ ਲੱਜਾ ਰੱਖਦਾ ਹੈ। ਪੌੜੀ ਜਦੋਂ ਆਪੇ ਥਾ ਟਕੀਆ, ਬਹਿ ਕਰਤਾ ਤਦੋਂ ਪੁੱਛ ਨਾ ਸੇਵਕ ਬੀਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਕਾਲ ਪੁਰਖ ਜੀ ਜਦੋਂ ਕਰਤੇ ਪੁਰਖ ਨੇ ਸਮਾਧੀ ਵਿੱਚ ਬੈਠ ਕੇ ਆਪ ਹੀ ਮਹਾਂਪਰਲੋਂ ਦਾ ਥਾਟ ਬਣਾਇਆ, ਜਾਂ ਕਹਿ ਲਓ ਜਦੋਂ ਕਰਤੇ ਪੁਰਖ ਨੇ ਆਪ ਹੀ ਥਾਟ ਹੁੰਦਾ ਸੰਸਾਰ ਨੂੰ ਬਹਿ ਹੁੰਦਾ ਬਹਾਵਣਾ ਰੁੜਾਵਣਾ ਕੀਤਾ, ਤਦੋਂ ਬੀਆ ਤੋਂ ਭਾਵ ਹੁੰਦਾ ਦੂਜੇ। ਬੀਆ ਦਾ ਅਰਥ ਆਪਾਂ ਦੇਖ ਹੀ ਲਈਏ, ਬੀਓ ਬੀਆ ਬੀਜਾ, ਇਹ ਸਾਰੇ ਅੱਖਰਾਂ ਦਾ ਅਰਥ ਹੁੰਦਾ ਦੂਜਾ। ਦੂਜੇ ਕਿਸੇ ਸੇਵਕ ਕੋਲੋਂ ਪੁੱਛਿਆ ਨਹੀਂ ਸੀ, ਤਦੋਂ ਕਿਆ ਕੋ ਦੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀ ਆ। ਉਦੋਂ ਕਹਿੰਦੇ ਤਦੋਂ ਭਾਵ ਕੋਈ ਕੀ ਲੈਂਦਾ ਸੀ ਅਤੇ ਕੋਈ ਕੀ ਦਿੰਦਾ ਸੀ, ਜਾਂ ਹੋਰ ਕੋਈ ਦੂਜਾ ਕੀਤਾ ਹੀ ਨਹੀਂ ਸੀ ਹੋਇਆ। ਜਿਸ ਵੇਲੇ ਜੀਵਾਂ ਦੇ ਕਰਮ ਦੇਣ ਨੂੰ ਉਹ ਕਰਮ ਉਦੇ ਹੋ ਗਏ, ਫਿਰ ਆਪੇ ਜਗਤੋ ਪਾਇਆ ਕਰਤਾ ਦਾਨ ਸਭਨਾ ਕਉ ਦੀਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫਿਰ ਆਪੇ ਜਗਤ ਉਪਾਇਆ ਕਰਤਾ, ਦਾਨ ਸਭਨਾ ਕਉ ਦਈਆ। ਇਸ ਪ੍ਰਕਾਰ ਕਰਤਾ ਕਾਲ ਪੁਰਖ ਨੇ ਫਿਰ ਆਪ ਹੀ ਜਗਤ ਨੂੰ ਪੈਦਾ ਕੀਤਾ। ਕਦੋਂ? ਜਦੋਂ ਜਿਸ ਵੇਲੇ ਜੀਵਾਂ ਦੇ ਕਰਮ ਫਲ ਦੇਣੇ ਨੂੰ ਉਦੇ ਹੋ ਜਾਂਦੇ ਨੇ ਅਤੇ ਆਪ ਹੀ ਸਾਰਿਆਂ ਜੀਵਾਂ ਨੂੰ ਦਾਨ ਦੇਣਾ ਕੀਤਾ ਹੈ। ਇਹ ਲੀਲਾ ਵਾਹਿਗੁਰੂ ਜਾਣੇ। ਜਿੰਨਾ ਕੁ ਆਪਾਂ ਨੂੰ ਪਤਾ, ਆਪਾਂ ਤਾਂ ਉਨਾ ਕੁ ਸ਼ਬਦ ਦੇ ਰਾਹੀਂ ਵਿਚਾਰ ਕਰ ਸਕਦੇ ਹਾਂ। ਇੱਥੇ ਹੀ ਤੱਕ ਠੀਕ ਹੈ ਵਿਚਾਰ, ਜਿਵੇਂ ਦੱਸਿਆ ਮਹਾਰਾਜ ਨੇ ਬਈ ਜਦੋਂ ਕਰਮ ਉਦੇ ਹੁੰਦੇ ਨੇ। ਇਹ ਪ੍ਰਕਿਰਿਆ ਜਿੰਨੀ ਹੁੰਦੀ ਹੈ ਤਾਂ ਵਾਹਿਗੁਰੂ ਨੂੰ ਪਤਾ। ਆਪੇ ਸੇਵ ਬਣਾਈਆਂ ਗੁਰਮੁਖ ਆਪੇ ਅੰਮ੍ਰਿਤ ਪੀਆ। ਵਾਹਿਗੁਰੂ ਨੇ ਆਪ ਹੀ ਗੁਰਮੁਖਾਂ ਦੀ ਸੇਵਾ ਕਰਨੀ ਬਣਾਈ ਹੈ ਅਤੇ ਆਪ ਹੀ ਗੁਰਮੁਖ ਹੋ ਕੇ ਨਾਮ ਅੰਮ੍ਰਿਤ ਨੂੰ ਪੀਤਾ। ਆਪੇ ਸੇਵ ਬਣਾਈਆਂ ਗੁਰਮੁਖ ਆਪੇ ਅੰਮ੍ਰਿਤ ਪੀਆ। ਚਾਲ ਦੇ ਵਿੱਚ ਇਸ ਪ੍ਰਕਾਰ ਜੇ ਬੋਲੀਏ, ਆਪੇ ਸੇਵ ਬਣਾਈਆਂ ਗੁਰਮੁਖ ਆਪੇ ਅੰਮ੍ਰਿਤ ਪੀਆ, ਚਾਲ ਦੇ ਵਿੱਚ ਫਿਰ ਗੁਰਮੁਖ 'ਤੇ ਜਾ ਕੇ ਰੁਕਣਾ। ਆਪ ਨਿਰੰਕਾਰ ਆਕਾਰ ਹੈ ਆਪੇ, ਆਪੇ ਕਰੈ ਸੋਥੀਆ। ਆਪੇ 'ਤੇ ਵਿਸ਼ਰਾਮ, ਕਿਉਂਕਿ ਅੱਗੇ ਫਿਰ ਆਪੇ ਲਿਖਿਆ, ਆਪੇ ਕਰੈ ਸੋਥੀਆ। ਨਿਰੰਕਾਰ ਜੋ ਨਿਰਗੁਣ ਬ੍ਰਹਮ ਰੂਪ ਵੀ ਆਪ ਹੈ, ਆਪ ਨਿਰੰਕਾਰ ਆਕਾਰ ਹੈ ਆਪੇ। ਅਤੇ ਆਕਾਰ ਹੁੰਦਾ ਸਰਗੁਣ ਸਰੂਪ ਵੀ ਆਪ ਹੀ ਹੈ, ਜੋ ਆਪ ਕਰਦਾ ਉਹੀ ਹੁੰਦਾ। ਨਿਰੰਕਾਰ ਨਿਰਗੁਣ ਪਰਮੇਸ਼ਰ ਬ੍ਰਹਮ ਰੂਪ ਆਪ ਹੀ ਹੈ। ਹੁਣ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਜੀ ਨੇ ਜਦੋਂ ਦੁਨੀਆਂ ਨੂੰ ਦੇਖਿਆ ਵੀ ਇਹ ਡੁੱਬਦੀ ਜਾਂਦੀ ਹੈ, ਤਾਂ ਆਕਾਰ ਨਿਰੰਕਾਰ ਆਕਾਰ ਕੀ ਹੋਇਆ? ਧੰਨ ਗੁਰੂ ਨਾਨਕ ਸਾਹਿਬ। ਨਿਰੰਕਾਰ ਜੀ ਨੇ ਜਦੋਂ ਆਕਾਰ ਧਾਰਿਆ ਸਰਗੁਣ ਰੂਪ ਦੇ ਵਿੱਚ, ਉਸ ਵਕਤ ਆਪਣੇ ਹੀ ਸਰੂਪ ਵਿੱਚੋਂ ਆਪਣਾ ਸਰੂਪ ਪ੍ਰਗਟ ਕਰ ਲਿਆ ਕਿ ਦੁਨੀਆਂ ਨੂੰ ਸਮਝਾਉਣ ਲਈ ਸਾਨੂੰ ਆਕਾਰ ਬਣਾਉਣਾ ਪਵੇਗਾ ਅਤੇ ਪ੍ਰੈਕਟੀਕਲੀ ਇਹਨਾਂ ਨੂੰ ਜੀਵਨ ਜਿਹੜਾ ਸਿਖਾਉਣਾ ਪਵੇਗਾ। ਫਿਰ ਗੁਰੂ ਨਾਨਕ ਸਾਹਿਬ ਨੇ ਦੁਨੀਆਂ ਦੇ ਅੰਦਰ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਰੂਪ ਹੋ ਕੇ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਫਿਰ ਅਕਾਲ ਪੁਰਖ ਜੀ ਨੇ ਦਸ ਸਰੂਪ ਧਾਰਨਾ ਕੀਤੇ। ਇਹ ਗੱਲ ਦਾ ਪਤਾ ਕਿਵੇਂ ਲੱਗਿਆ? ਜਦੋਂ ਅਖੀਰ 'ਤੇ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਸੀ, ਭਾਈ ਸੰਤੋਖ ਸਿੰਘ ਜੀ ਜਿਹੜੇ ਪਹਿਲੇ ਹੈੱਡ ਪੁਜਾਰੀ ਹੋਏ ਹਜ਼ੂਰ ਸਾਹਿਬ ਦਸਵੇਂ ਪਾਤਸ਼ਾਹ ਦੇ ਖਾਲਸੇ ਮਹਾਰਾਜ ਦੇ ਵੇਲੇ ਹੋਏ ਆ, ਜਦੋਂ ਤੁਰਨ ਲੱਗੇ ਮਹਾਰਾਜ, ਉਹ ਬੜੇ ਬਰਾਗ 'ਚ ਆ ਕੇ ਬੇਬਲ ਹੋ ਕੇ ਚਰਨਾਂ 'ਤੇ ਡਿੱਗ ਪਿਆ, ਮਹਾਰਾਜ ਸਾਨੂੰ ਛੱਡ ਕੇ ਨਾ ਜਾਓ। ਚਰਨਾਂ 'ਤੇ ਡਿੱਗਿਆ ਤਾਂ ਪਰ ਚਰਨਾਂ ਦੇ ਉੱਤੇ ਮੱਥਾ ਟੱਚ ਨਹੀਂ ਹੋਇਆ, ਨਾ ਹੀ ਚਰਨ ਹੱਥ ਵਿੱਚ ਆਉਂਦੇ ਨੇ। ਪਕੜਦਾ ਮਹਾਰਾਜ ਨੂੰ ਦੇਖ ਕੇ ਕਹਿਣ ਲੱਗਿਆ, ਮਹਾਰਾਜ ਆਪ ਦੇ ਚਰਨ ਤਾਂ ਮੇਰੇ ਹੱਥ ਵਿੱਚ ਨਹੀਂ ਆ ਰਹੇ, ਨਜ਼ਰ ਆਉਂਦੇ ਨੇ। ਉਦੋਂ ਪਰਮੇਸ਼ਰ ਨੇ ਹੱਸ ਕੇ ਕਿਹਾ, ਤੁਹਾਡੀ ਭਾਵਨਾ ਨੂੰ ਲੈ ਕੇ ਦਸ ਰੂਪ ਧਾਰੇ ਸੀ, ਸੰਸਾਰ ਦਾ ਭਲਾ ਕਰਨਾ ਸੀ। ਵਾਸਤਵ ਦੇ ਵਿੱਚ ਸਾਡਾ ਕੋਈ ਆਕਾਰ, ਕੋਈ ਸਰੂਪ, ਕੋਈ ਰੂਪ ਰੰਗ ਰੇਖ ਨਹੀਂ ਹੈ। ਉਦੋਂ ਇਹ ਭੇਦ ਖੁੱਲ੍ਹਿਆ, ਪਰ ਬਾਹਲਿਆਂ ਨੇ ਇਹਨੂੰ ਜਾਣਿਆ ਨਹੀਂ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਪਰਦਾ ਪਾ ਦਿੱਤਾ ਕਿ ਮੈਨੂੰ ਪਰਮੇਸ਼ਰ ਨਾ ਕਿਹੋ। ਉਹਦਾ ਕਾਰਨ ਕੁਝ ਹੋਰ ਸੀ ਕਿ ਪਹਿਲੇ ਸਾਰੇ ਜਿੰਨੇ ਅਵਤਾਰ ਆਏ ਸੀ ਉਹ ਪਰਮੇਸ਼ਰ ਨਾ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਪਰਮੇਸ਼ਰ ਕਹੀ ਗਏ। ਮਹਾਰਾਜ ਨੇ ਕਿਹਾ, ਜੋ ਹਮ ਕੋ ਪਰਮੇਸ਼ਰ ਉਚਰ ਹੈ, ਹਮ ਹੁੰਦਾ ਤਮਾਮ ਜੀਵ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਕਹਿਣਗੇ, ਅਤੇ ਸਭ ਨਰਕ ਕੁੰਡ ਮੈਂ ਪਰ ਹੈ। ਇਹਦਾ ਖੁਲਾਸਾ ਵੀ ਭਾਈ ਦਇਆ ਸਿੰਘ ਨੇ ਕੀਤਾ ਸੀ ਸੰਗਤਾਂ ਕੋਲ। ਸੰਗਤ ਕਹਿੰਦੀ, ਭਾਈ ਸਾਹਿਬ ਜੀ ਮਹਾਰਾਜ ਨੇ ਇਹ ਲਿਖਤਾ, ਨਾਲੇ ਤੁਸੀਂ ਕਹਿੰਦੇ ਹੋ ਅਕਾਲ ਪੁਰਖ ਆਪ ਨੇ। ਭਾਈ ਸਾਹਿਬ ਨੇ ਫਿਰ ਇਹਦਾ ਖੁਲਾਸਾ ਦੱਸਿਆ ਸੀ ਵੀ ਇਹ ਥੋੜ੍ਹਾ ਜਿਹਾ ਉਹਲਾ ਰੱਖ ਲਿਆ ਸੰਗਤ ਕੋਲੋਂ, ਇਹ ਆਪ ਨਿਰੰਕਾਰ ਆਕਾਰ ਹੈ ਆਪੇ, ਆਪੇ ਕਰੈ ਸੋਥੀ ਆ। ਜੇ ਤਾਂ ਇੱਥੇ ਸ਼ਰਧਾ ਜਾਂਦੀ ਹੈ ਤਾਂ ਖੜਾ ਲਓ, ਫਿਰ ਤਾਂ ਮੁਕਤੀ ਹੋ ਜੂਗੀ, ਅਤੇ ਜੇ ਇੱਥੇ ਸ਼ਰਧਾ ਨਹੀਂ ਗਈ ਫਿਰ ਇੱਕ ਅੱਧਾ ਜਨਮ ਹੋਰ ਲੈਣਾ ਪੈ ਜਾਊ, ਹੋਰ ਕੀ ਹੈ। ਦੇਖ ਲਓ ਜੇ ਇੱਥੇ ਤੱਕ ਜਾਂਦੀ ਸ਼ਰਧਾ, ਫਿਰ ਸਿੱਧਾ ਹੀ ਕਲਿਆਣ ਹੀ ਹੈ ਬਸ। ਸਲੋਕ ਮਹੱਲਾ ਤੀਜਾ, ਗੁਰਮੁਖ ਪ੍ਰਭ ਸੇਵ ਹੈ ਸਦ ਸਾਚਾ, ਆਮਦਿਨ ਸਹਿਜ ਪਿਆਰ। ਗੁਰਮੁਖ ਜਨ ਸਦਾ ਹੀ ਸੱਚੇ ਵਾਹਿਗੁਰੂ ਨੂੰ ਸੇਵਦੇ ਆ, ਵਾਹਿਗੁਰੂ 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 ਕਰਨ ਨੂੰ ਸੇਵਾ ਕਰਦੇ ਆ, ਅਤੇ ਰਾਤ ਦਿਨ ਸਹਿਜ ਹੁੰਦਾ ਸ਼ਾਂਤੀ ਸਮੇਤ, ਹੋਰ ਸੰਯੁਕਤ ਗੁਣਾਂ ਦੇ ਸਮੇਤ, ਸ਼ਾਂਤੀ ਸੰਤੋਖ ਦਇਆ ਧਰਮ ਵਿਚਾਰ ਗੁਣਾਂ ਨਾਲ ਪਿਆਰ ਰੱਖਦੇ ਨੇ। ਸਦਾ ਆਨੰਦ ਗਾਵੈ ਗੁਣ ਸਾਚੇ, ਅਰਧ ਉਰਧ ਔਰ ਤਾਰ। ਅਰਧ ਉਰਧ ਸੋ ਜੀਵ ਅਤੇ ਈਸ਼ਵਰ ਦੀ ਏਕਤਾ ਨੂੰ ਹਿਰਦੇ ਵਿੱਚ ਧਾਰ ਕੇ ਸੱਚੇ ਦੇ ਗੁਣ ਗਾਉਂਦੇ ਹੋਏ ਉਹ ਸਦਾ ਲਈ ਆਨੰਦ 'ਚ ਰਹਿੰਦੇ ਨੇ। ਅਰਧ ਜੀਵ ਨੂੰ ਕਹਿੰਦੇ ਨੇ ਅਤੇ ਉਰਧ ਈਸ਼ਵਰ, ਜੀਵ ਅਤੇ ਈਸ਼ ਦੀ ਏਕਤਾ ਕਰਨੀ ਹੈ। ਅਰਧ ਹੁੰਦਾ ਅਰਾਧਨੇ ਯੋਗ, ਜੋ ਉਰਧ ਹੁੰਦਾ ਉਤ ਕ੍ਰਿਸ਼ਟ ਸੱਚਾ ਵਾਹਿਗੁਰੂ ਹੈ। ਉਹਦੇ ਗੁਣਾਂ ਨੂੰ ਹਿਰਦੇ 'ਚ ਧਾਰ ਕੇ ਸਦਾ ਹੀ ਆਨੰਦਿਤ ਰਹਿੰਦੇ ਨੇ। ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ। ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰੀਤਮ ਵਾਹਿਗੁਰੂ ਵੱਸ ਰਿਹਾ ਹੈ। ਉਹ ਕਿਉਂ? ਕਿਉਂਕਿ ਕਰਤਾਰ ਨੇ ਗੁਰਮੁਖਾਂ ਦੇ ਮੱਥੇ ਉੱਪਰ ਧੁਰ ਤੋਂ ਹੀ ਸ਼ੁਭ ਕਰਮਾਂ ਦਾ ਲੇਖ ਆਪ ਲਿਖਿਆ ਵੀ ਇਹਨੂੰ ਪ੍ਰਾਪਤੀ ਹੋਵੇਗੀ। ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਮਹਾਰਾਜ ਫਰਮਾਉਂਦੇ ਹਨ, ਵਾਹਿਗੁਰੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ ਗੁਰਮੁਖਾਂ ਨੂੰ ਆਪਣੇ ਨਾਲ ਹੀ ਮਿਲਾਉਣਾ ਕੀਤਾ। ਮਹੱਲਾ ਤੀਜਾ, ਕਹਿਆ ਕਥਿਆ ਨ ਪਾਈਐ, ਆਂਦਿਨ ਰਹੇ ਸਦਾ ਗੁਣ ਗਾਏ। ਇਹ ਕਹੀਏ ਕਥੀਆ ਨਹੀਂ ਕਹਿਣਾ, ਕਹਿਆ ਕਥਿਆ, ਜਿਵੇਂ ਆਪਾਂ ਕਰਦੇ ਸੁਣਿਆ ਸਿੱਧ ਪੀਰ ਸੁਰਨਾਥ, ਇਸੇ ਪ੍ਰਕਾਰ ਕਹਿਆ। ਕਥਾ ਦੇ ਕਹਿਣ ਨਾਲ ਉਹ ਵਾਹਿਗੁਰੂ ਨਹੀਂ ਪਾਇਆ ਜਾਂਦਾ, ਕਹਿਆ ਕਥਿਆ ਇਕੱਠਾ ਹੀ ਹੈ। ਫਿਰ ਕਹਿਆ ਹੁੰਦਾ ਕਥਿਆ, ਜ਼ੁਬਾਨੀ ਕਿਹਾ ਜਾਂ ਕਥਾ ਦੇ ਕੀਤਿਆਂ ਉਹ ਵਾਹਿਗੁਰੂ ਨਹੀਂ ਪਾਇਆ ਜਾਂਦਾ। ਜੇ ਰਾਤ ਦਿਨ ਸਦਾ ਹੀ ਗੁਣ ਗਾਉਂਦਾ ਰਹੇ ਤਾਂ ਉਹ ਵਾਹਿਗੁਰੂ ਪ੍ਰਾਪਤ ਹੁੰਦਾ। ਕਥਾ ਤਾਂ ਮਾਤਾ ਹੈ, ਕਥਾ ਪ੍ਰੇਰਦੀ ਹੈ, ਨਾਮ ਜਪੋ, ਇਹ ਕਰਮ ਨਾ ਕਰੋ, ਇਹ ਕਰਮ ਕਰੋ, ਗੁਰਬਾਣੀ ਦੀ ਕਥਾ। ਵੇਣ ਕਰਮ ਹੈ ਕਿਨੈ ਨਾ ਪਾਇਓ, ਭੌਂਕ ਮੋਏ ਬਿਲ ਲਾਏ। ਪਰ ਭਾਗਾਂ ਤੋਂ ਬਿਨਾਂ ਕਿਸੇ ਨੇ ਵੀ ਨਹੀਂ ਪਾਇਆ। ਕੁੱਕਰ ਦੀ ਨਿਆਈ ਕਹਿੰਦੇ ਭੌਂਕਦੇ ਹੈ, ਅਤੇ ਭੌਂਕਦੇ ਅਤੇ ਬਿਲ ਲਾਏ, ਬਿਰਲਾਪ ਕਰਦੇ ਕਰਦੇ ਮੂਹੇ ਹੁੰਦੇ, ਮਰ ਗਏ ਸਾਰੇ ਜਾਣੇ। ਗੁਰ ਕੈ ਸ਼ਬਦ ਮਨ ਤਨ ਭਿੱਜੈ, ਆਪ ਵਸੈ ਮਨ ਆਏ। ਪੂਰਨ ਗੁਰਾਂ ਦੇ ਉਪਦੇਸ਼ ਵਿੱਚ ਜੀਵ ਦਾ ਮਨ ਤਨ ਭਿੱਜ ਜਾਵੇ ਤਾਂ ਵਾਹਿਗੁਰੂ ਆਪੇ ਹੀ ਮਨ ਵਿੱਚ ਆ ਵੱਸਦਾ ਹੈ। ਨਾਨਕ ਨਦਰੀ ਪਾਈ ਹੈ, ਆਪੇ ਲਏ ਮਿਲਾਏ। ਮਹਾਰਾਜ ਫਰਮਾਉਂਦੇ, ਨਦਰੀ ਜੋ ਪਰਮਾਤਮਾ ਹੈ ਨਾ, ਪਰਮਾਤਮਾ ਤਾਂ ਪ੍ਰਾਪਤ ਹੁੰਦਾ ਹੈ ਜਾਂ ਜੀਵ ਨੂੰ ਪਹਿਲੇ ਆਪ ਗੁਰਾਂ ਦੇ ਨਾਲ ਮਿਲਾ ਲਵੇ, ਫਿਰ ਜੀਵ ਨੂੰ ਆਪਣੇ ਵਿੱਚ ਮਿਲਾ ਲੈਂਦੇ ਨੇ। ਪੌੜੀ, ਆਪੇ ਵੇਦ ਪੁਰਾਣ ਸਭ ਸ਼ਾਸਤਰ, ਆਪ ਕਥਾ ਆਪ ਭੀਜੈ। ਉਹ ਵਾਹਿਗੁਰੂ ਆਪ ਹੀ ਵੇਦ ਪੁਰਾਣ ਅਤੇ ਸਾਰੇ ਸ਼ਾਸਤਰ ਰੂਪ ਹੈ। ਆਪ ਹੀ ਗੁਰੂ ਰੂਪ ਹੋ ਕੇ ਕਥਨ ਕਰਦਾ, ਆਪ ਹੀ ਜਗਿਆਸੂ ਰੂਪ ਹੋ ਕੇ ਕਥਾ ਦੇ ਸੁਣਨ ਵਿੱਚ ਭੇਜਦਾ। ਆਪੇ ਹੀ ਬਹਿ ਪੂਜੇ ਕਰਤਾ, ਆਪ ਪਰਪੰਚ ਕਰੀਜੈ। ਕਹਿੰਦੇ ਦੇਖੋ ਕਰਤਾ ਪੁਰਖ ਨੂੰ, ਸਾਡੀ ਨਿਗਾਹ ਨਾਲ ਦੇਖੋ, ਕਹਿੰਦੇ ਕਰਤਾ ਪੁਰਖ ਆਪ ਹੀ ਬੈਠ ਕੇ ਪੂਜਾ ਕਰਦਾ ਅਤੇ ਆਪ ਹੀ ਬੈਠ ਕੇ ਪਰਪੰਚ ਕਰੀਜਾ, ਪਸਾਰੇ ਨੂੰ ਖਿਲਾਰਨਾ ਕਰਦਾ। ਆਪ ਪਰਵਿਰਤ, ਆਪ ਨਿਰਵਿਰਤੀ, ਆਪੇ ਅਕਥ ਕਥੀਜੈ। ਆਪ ਹੀ ਪ੍ਰਵਿਰਤੀ ਰੂਪ ਹੈ, ਆਪ ਹੀ ਨਿਰਵਿਰਤੀ ਰੂਪ ਹੈ, ਮਾਇਆ ਰੂਪ। ਆਪ ਹੀ ਅਕਥ ਕਥਾ ਨੂੰ ਕਥਨ ਕਰਦਾ। ਨਿਵਿਰਤੀ ਕਰਨੀ, ਪ੍ਰਵਿਰਤੀ ਹੁੰਦੀ ਮਾਇਆ ਦੇ ਵਿੱਚ ਫਸਣਾ, ਅਤੇ ਨਿਵਿਰਤੀ ਹੁੰਦੀ ਹੈ ਮਾਇਆ ਦਾ ਤਿਆਗ ਕਰਨਾ। ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰਤੀਜੈ। ਆਪ ਹੀ ਪੁੰਨ ਰੂਪ ਹੈ ਅਤੇ ਆਪੇ ਹੀ ਸਾਰਿਆਂ ਕੋਲੋਂ ਪੁੰਨ ਕਰਾਉਂਦਾ, ਆਪ ਹੀ ਸਾਰਿਆਂ ਤੋਂ ਅਲਿਪਤ ਹੁੰਦਾ, ਅਸੰਗ ਹੋ ਕੇ ਵਰਤਦਾ। ਆਪੇ ਸੁੱਖ ਦੁੱਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਕਰਤਾ ਪੁਰਖ ਵਾਹਿਗੁਰੂ ਆਪ ਹੀ ਜੀਵਾਂ ਨੂੰ ਕਰਮਾਂ ਅਨੁਸਾਰ ਦੁੱਖ ਸੁੱਖ ਦਿੰਦਾ ਅਤੇ ਆਪ ਹੀ ਬਖਸ਼ਿਸ਼ ਕਰਦਾ। ਸਲੋਕ ਮਹੱਲਾ ਤੀਜਾ, ਸੇਖਾ ਅੰਦਰੋਂ ਜ਼ੋਰ ਛੱਡ, ਤੂੰ ਭਾਉ ਕਰ ਚੱਲ ਗਵਾਏ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਤਰ੍ਹਾਂ ਜਿਸ ਵੇਲੇ ਇਹ ਪੁਰਾਣਾ ਬਚਨ ਹੈ, ਜੋ ਗੋਇੰਦਵਾਲ ਸਾਹਿਬ ਸਿੱਖ ਵਿਆਸਾ 'ਤੇ ਪਾਣੀ ਭਰਨ ਜਾਂਦੇ ਘੜੇ ਲੈ ਕੇ, ਉਹ ਸੇਖਾਂ ਦੇ ਲੜਕੇ ਗੁਲੇਲ ਮਾਰ ਕੇ ਘੜੇ ਤੋੜ ਦਿਆ ਕਰਦੇ। ਹੁਣ ਮਹਾਰਾਜ ਕੋਲ ਸ਼ਿਕਾਇਤ ਕੀਤੀ, ਸਤਿਗੁਰੂ ਕਹਿੰਦੇ ਕੋਈ ਨਹੀਂ, ਸਬਰ ਰੱਖੋ, ਹਲੇ ਤੁਸੀਂ ਐਂ ਕਰੋ, ਪਾਣੀ ਦੀਆਂ ਮਸ਼ਕਾਂ ਭਰ ਲਿਆ ਕਰੋ। ਉਹਨਾਂ ਨੂੰ ਜੇ ਰੋੜਾ ਮਾਰਨਗੇ, ਉਹ ਬਣੀ ਹੁੰਦੀ ਸੀ ਉਦੋਂ ਪੁਰਾਣੇ ਟਾਈਮ 'ਚ ਮਸ਼ਕਾਂ ਬਣੀਆਂ ਹੁੰਦੀਆਂ ਸੀ ਪਾਣੀ ਢੋਣ ਨੂੰ ਚਮੜੇ ਦੀਆਂ। ਉਹ ਫਿਰ ਬੱਚਿਆਂ ਨੇ ਕੀ ਕੀਤਾ, ਤੀਰ ਕਮਾਨ ਬਣਾ ਕੇ ਮਸ਼ਕਾਂ ਦੇ ਵਿੱਚ ਗਲੀ ਕਰ ਦੇਣੀ। ਫਿਰ ਸਿੱਖਾਂ ਨੇ ਆ ਕੇ ਬੇਨਤੀ ਕੀਤੀ। ਮਹਾਰਾਜ ਹਲੇ ਵੀ ਬਹੁਤ ਸ਼ਾਂਤਮਈ ਸੁਭਾਅ ਸੀ, ਹੱਸ ਕੇ ਕਹਿਣ ਲੱਗੇ, ਤੁਸੀਂ ਐਂ ਕਰੋ, ਜਿਹਨੀਆਂ ਪਿੱਤਲ ਦੀਆਂ ਗਾਗਰਾਂ ਹੁੰਦੀਆਂ ਉਹ ਲੈ ਲਓ। ਉਹ ਫਿਰ ਸਿੱਖਾਂ ਨੇ ਗਾਗਰਾਂ ਲੈ ਕੇ ਬਿਆਸ ਦਰਿਆ 'ਚੋਂ ਪਾਣੀ ਭਰਨਾ ਸ਼ੁਰੂ ਕੀਤਾ। ਉਹ ਫਿਰ ਵੀ ਨਾ ਹਟੇ ਨਿਆਣੇ, ਉਹ ਸ਼ੇਖਾਂ ਦੇ ਨਿਆਣੇ ਸੀ, ਕਿਉਂਕਿ ਰਾਜ ਤੁਰਕਾਂ ਦਾ ਕਰਕੇ ਕਹਿਣ ਨਾ ਕੁਛ। ਸੋ ਉਹਨਾਂ ਨੇ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ, ਮਹਾਰਾਜ ਹੁਣ ਇੱਟਾਂ ਮਾਰਨ ਲੱਗ ਪਏ। ਸੋ ਇਹ ਬਚਨ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਹੋ ਗਏ। ਇੱਕ ਦਿਨ ਮਹਾਰਾਜ ਜੀ ਸੈਰ ਕਰਨ ਵਾਸਤੇ, ਜਿਵੇਂ ਟਹਿਲਣ ਵਾਸਤੇ ਜਾ ਰਹੇ ਸੀ, ਵਾਪਸ ਜਦੋਂ ਆਏ ਤਾਂ ਉਹਨਾਂ ਸ਼ੇਖਾਂ ਦਾ ਵੱਡਾ ਜਿਹੜਾ ਸੀ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਗਿਆ, ਹੱਥ ਜੋੜ ਕੇ ਮਹਾਰਾਜ ਨੂੰ ਸਿਰ ਚੁਕਾਇਆ। ਮਹਾਰਾਜ ਨੇ ਉਹਨੂੰ ਫਿਰ ਜੋ ਸਮਝਾਇਆ। ਸਲੋਕ ਮਹੱਲਾ ਤੀਜਾ। ਸੇਖਾ ਅੰਦਰੋਂ ਜੋਰ ਛੱਡ ਤੂੰ ਭਾਉ ਕਰ ਚੱਲ ਗਵਾਏ। ਇਹ ਸ਼ੇਖ ਤੂੰ ਆਪਣੇ ਅੰਦਰੋਂ ਜਿਹੜਾ ਜਵਾਨੀ ਦਾ ਬਲ ਛੱਡ ਦੇ ਅਤੇ ਜਿਹੜਾ ਰਾਜ ਮਦ ਚੜਿਆ ਹੋਇਆ ਇਹ ਵੀ ਛੱਡ ਦਿਓ। ਕੁਝ ਖੁਦਾ ਦਾ ਡਰ ਤਾਂ ਕਰ, ਪਰਮਾਤਮਾ ਤੋਂ ਡਰੋ। ਇਹ ਜਿਹੜਾ ਝੱਲ ਚੜਿਆ ਹੋਇਆ ਤੁਹਾਨੂੰ, ਸ਼ੁਦਾਈ ਪੁਣਾ ਚੜਿਆ ਹੋਇਆ, ਗਵਾ ਕੇ ਇਹਨਾਂ ਨੂੰ ਖਤਮ ਕਰਕੇ ਇਸ ਪ੍ਰਕਾਰ ਜਿਹੜਾ ਇਹਨੂੰ ਬੰਦੇ ਬਣ ਜਾਓ, ਕਿਉਂਕਿ ਘੜੇ ਭੰਨਣੇ, ਗਾਗਰਾਂ ਤੋੜਨੀਆਂ ਇਹ ਕੋਈ ਚੰਗੀ ਗੱਲ ਨਹੀਂ ਹੈ। ਸੰਗਤ ਵਾਸਤੇ ਪਾਣੀ ਲਿਆਉਂਦੇ ਨੇ ਗੁਰਸਿੱਖ ਜਾ ਕੇ। ਮਹਾਰਾਜ ਕਹਿੰਦੇ ਅਥਵਾ ਹੇ ਸਿੱਖਾ ਤੋਂ ਪਾਪ ਸਿੱਖਿਆ ਦੇ ਲੈਣ ਵਾਲੇ ਜਗਿਆਸੂ ਬੰਦਿਆ, ਤੂੰ ਵੀ ਸਮਝ ਲੈ। ਤੂੰ ਆਪਣੇ ਅੰਦਰੋਂ ਧਨ ਦਾ, ਜਾਤੀ ਦਾ, ਵਿੱਦਿਆ ਦਾ ਜ਼ੋਰ ਜਿਹੜਾ ਹੁੰਦਾ ਹੰਕਾਰ ਛੱਡ ਦੇ, ਅਤੇ ਗੁਰਾਂ ਦਾ ਡਰ ਧਾਰ ਕੇ ਨਾ ਆਸਰੀ ਸੰਪਦਾ ਦੇ ਝੱਲ ਨੂੰ, ਪਾਪ ਸਮੁਦਾਇ ਨੂੰ ਗਵਾ ਦੇ। ਆਸਰੀ ਸੰਪਦਾ ਹੁੰਦੀ ਔਗਣ। ਇੱਥੇ ਜ਼ੋਰ ਨਾਮ ਵਿੱਦਿਆ ਦਾ ਜ਼ੋਰ ਹੁੰਦਾ ਹੰਕਾਰ। ਆਖਣ ਜ਼ੋਰ ਚੁੱਪੈ ਨੇ ਜ਼ੋਰ, ਉੱਥੇ ਕਈ ਅਰਥ ਨੇ ਜ਼ੋਰ ਦੇ। ਗੁਰ ਕੈ ਭੈ ਕੇਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਕਿਉਂਕਿ ਗੁਰਾਂ ਦੇ ਡਰ ਧਾਰਨ ਕਰਕੇ ਕਿੰਨੇ ਹੀ ਜੀਵ ਤਰ ਗਏ ਨੇ, ਅਤੇ ਭੈ ਵਿੱਚ ਹੁੰਦਾ ਡਰ ਦੇ ਵਿੱਚ ਰਿਹਾ ਹੀ ਨਿਰਭਉ ਪਰਮਾਤਮਾ ਪ੍ਰਾਪਤ ਹੁੰਦਾ ਹੈ। ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ। ਗੁਰਾਂ ਦੇ ਸ਼ਬਦ ਦੁਆਰਾ ਫਰਮਾਉਂਦੇ ਤੂੰ ਮਨ ਦੇ ਕਠੋਰ ਸੁਭਾਅ ਨੂੰ ਜਿਹੜਾ ਹੈ ਨਾ ਭੇਦ ਪਾ ਵਿੰਨ, ਕਠੋਰ ਸੁਭਾਅ ਨੂੰ ਵਿੰਨ ਦੇ ਤਾਂ ਤੇਰੇ ਮਨ ਦੇ ਵਿੱਚ ਸ਼ਾਂਤੀ ਆ ਕੇ ਵਸੇਗੀ। ਸ਼ਾਂਤੀ ਵਿਚਕਾਰ ਕਮਾਵਣੀ ਜਾਂ ਸਾ ਖਸਮ ਪਾਏ ਥਾਏ। ਜਿਹੜੀ ਸ਼ਾਂਤੀ ਦੇ ਵਿੱਚ ਸਹਿਜ ਵਿੱਚ ਕੋਈ ਕਾਰ ਕਰਨੀ ਆ ਨਾ, ਉਹ ਕਾਰ ਨੂੰ ਖਸਮ ਤੋਂ ਪਾਪ ਪਰਮਾਤਮਾ ਜੀ ਥਾਂ ਪਾਉਂਦੇ ਨੇ, ਪ੍ਰਵਾਨ ਕਰਦੇ ਨੇ, ਕਬੂਲ ਕਰ ਲੈਂਦੇ ਨੇ। ਸਹਿਜ ਵਿੱਚ ਰਹੀਦਾ ਹੁੰਦਾ, ਸ਼ਾਂਤ ਰੱਖੀਦਾ ਹੁੰਦਾ। ਜੇ ਤੁਹਾਡਾ ਰਾਜ ਹੈ ਤਾਂ ਕੀ ਹੋ ਗਿਆ, ਰਾਜ ਤਾਂ ਅਸਲ 'ਚ ਪਰਮਾਤਮਾ ਦਾ ਹੁੰਦਾ, ਵਾਹਿਗੁਰੂ ਦਾ ਸਾਰੇ ਪਾਸੇ ਰਾਜ ਹੈ, ਪਰ ਤੁਸੀਂ ਆਪਣੇ ਰਾਜ ਮਦ ਵਿੱਚ ਹੀ ਭੁੱਲੇ ਫਿਰਦੇ ਹੋ। ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ, ਪੁੱਛੋ ਗਿਆਨੀ ਜਾਏ। ਮਹਾਰਾਜ ਫਰਮਾਉਂਦੇ ਨੇ ਕਾਮ ਕ੍ਰੋਧ ਜੇ ਵਿੱਚ ਲੱਗ ਕੇ ਕਿਸੇ ਨੇ ਵੀ ਵਾਹਿਗੁਰੂ ਨਹੀਂ ਪਾਇਆ ਹੁਣ ਤੱਕ। ਜੇ ਸਾਡੇ ਕਹਿਣ ਵਿੱਚ ਸੰਸਾ ਹੈ, ਤੈਨੂੰ ਲੱਗਦਾ, ਤਾਂ ਬੇਸ਼ੱਕ ਜਿਹੜੇ ਤੁਹਾਡੇ ਗਿਆਨਵਾਨ ਲੋਕ ਆ ਉਹਨਾਂ ਕੋਲ ਜਾ ਕੇ ਪੁੱਛ ਲੈ, ਜਿਹਨੂੰ ਤੂੰ ਮੰਨਦਾ ਕਿ ਫਲਾਨਾ ਬੰਦਾ ਬੜਾ ਗਿਆਨਵਾਨ ਹੈ। ਸੋ ਉਸ ਗਿਆਨਵਾਨ ਬੰਦੇ ਕੋਲ ਜਾ ਕੇ ਤੂੰ ਪਤਾ ਕਰ ਲੈ ਇਹਨਾਂ ਗੱਲਾਂ ਬਾਰੇ, ਤੈਨੂੰ ਚਾਨਣ ਹੋ ਜਾਏਗਾ। 552 ਅੰਗ 'ਤੇ ਅੱਗੇ ਫਰਮਾਉਂਦੇ ਹਨ ਮਨਮੁੱਖਾਂ ਦੀ ਦਸ਼ਾ। ਮਹੱਲਾ ਤੀਜਾ। ਮਨਮੁੱਖ ਮਾਇਆ ਮੋਹ ਹੈ, ਨਾਮ ਨਾ ਲੱਗੋ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਮਨਮੁੱਖ ਦੇ ਮਨ ਵਿੱਚ ਮਾਇਆ ਦਾ ਮੋਹ ਬੜਾ ਪ੍ਰਬਲ ਹੈ, ਇਸ ਕਰਕੇ ਉਹਦਾ ਵਾਹਿਗੁਰੂ ਦੇ ਨਾਮ ਵਿੱਚ ਪ੍ਰੇਮ ਲੱਗਦਾ ਹੀ ਨਹੀਂ। ਮਾਇਆ ਦਾ ਮੋਹ ਇੰਨਾ ਪ੍ਰਭਾਵੀ ਹੈ ਕਿ ਬੰਦੇ ਦਾ ਨਾਮ ਜਪਣ ਨੂੰ ਚੇਤ ਹੀ ਨਹੀਂ ਕਰਦਾ। ਕੂੜ ਕਮਾਵੈ, ਕੂੜ ਸੰਗ੍ਰਹਿ, ਕੂੜ ਕਰੇ ਆਹਾਰ। ਕਿਉਂਕਿ ਮਨਮੁੱਖ ਝੂਠ ਨੂੰ ਹੀ ਕਮਾਉਂਦਾ ਅਤੇ ਝੂਠ ਨੂੰ ਹੀ ਇਕੱਠਾ ਕਰਦਾ ਅਤੇ ਝੂਠ ਦਾ ਹੀ ਭੋਜਨ ਛਕਣਾ ਕਰਦਾ, ਝੂਠ ਬੋਲ ਕੇ ਹੀ ਕਰਦਾ ਸਾਰਾ ਕੁਛ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਬੇਖ ਮਾਇਆ ਤਨ ਸੰਚ ਮਰ ਹੈ, ਅੰਤੇ ਹੋਏ ਸਭ ਚਾਰ। ਬੇਖ ਤੋਂ ਭਾਵ ਹੁੰਦਾ ਜ਼ਹਿਰ। ਜ਼ਹਿਰ ਵਾਂਗੂ ਜਿਹੜੇ ਦੁੱਖ ਰੂਪ ਅਤੇ ਮਾਇਆ ਛਾਲ ਰੂਪ ਧਨ ਨੂੰ ਇਹ ਬੰਦਾ ਨਾ ਸੰਚਦਾ, ਇਕੱਠਾ ਕਰਦਾ ਰਹਿੰਦਾ ਹਮੇਸ਼ਾ, ਅਤੇ ਇਕੱਠਾ ਕਰਦਾ ਕਰਦਾ ਹੀ ਮਰ ਜਾਂਦਾ ਅਤੇ ਅੰਤ ਨੂੰ ਸਾਰਾ ਧਨ ਸਵਾਹ ਰੂਪ ਹੀ ਹੋ ਜਾਂਦਾ। ਕਈ ਦੱਬ ਕੇ ਮਰ ਜਾਂਦੇ ਨੇ, ਉਹ ਥੱਲੇ ਹੀ ਦੱਬਿਆ ਰਹਿ ਜਾਂਦਾ ਥੱਲੇ ਹੀ। ਕਈ ਬੰਦੇ ਐਸੇ ਦੇਖੇ ਦੱਬ ਕੇ ਚਲੇ ਗਏ, ਕਿਤੇ ਘਰ ਬਣਾਉਣ ਲੱਗੇ ਉਹ ਜੋ ਪੱਟਿਆ ਥੱਲੇ ਸਿਉਂਕ ਨੇ ਸਾਰੇ ਨੋਟ ਖਾ ਲਏ, ਸਵਾਹ ਬਣੀ ਪਈ ਥੱਲੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਜੋੜਨ ਦੀ ਵੀ ਇੱਕ ਲਾਲਸਾ ਜੀ ਵੱਧ ਜਾਂਦੀ ਹੈ। ਕਰਮ ਧਰਮ ਸੁੱਚ ਸੰਜਮ ਕਰਹਿ, ਅੰਤਰ ਲੋਭ ਵਿਕਾਰ। ਹੁਣ ਬਾਹਰੋਂ ਲੋਕ ਦਿਖਾਵੇ ਲਈ ਤਾਂ ਚੰਗੇ ਚੰਗੇ ਕਰਮ ਧਰਮ ਅਤੇ ਪਵਿੱਤਰਤਾ ਦੇ ਕਈ ਪ੍ਰਕਾਰ ਦੇ ਸੰਜਮ ਸਾਧਨ ਕਰਦਾ, ਪਰ ਮਨਮੁੱਖ ਦੇ ਹਿਰਦੇ ਦੇ ਅੰਦਰ ਲੋਭ ਰੂਪ ਵਿਕਾਰ ਹੈ। ਨਾਨਕ ਜੇ ਮਨਮੁੱਖ ਕਮਾਵੈ, ਸੋ ਥਾਏ ਨਾ ਪਵੈ, ਦਰਗਹਿ ਹੋਏ ਖੁਆਰ। ਮਹਾਰਾਜ ਫਰਮਾਉਂਦੇ ਨੇ ਮਨਮੁੱਖ ਜੋ ਵੀ ਕਰਮ ਕਮਾਉਂਦਾ ਉਹ ਕਬੂਲ ਨਹੀਂ ਪੈਂਦਾ, ਇਸ ਲਈ ਮਨਮੁੱਖ ਦਰਗਾਹ ਵਿੱਚ ਖੁਆਰ ਹੀ ਹੁੰਦਾ, ਖਰਾਬ ਹੀ ਹੁੰਦਾ। ਪੌੜੀ ਆਪੇ ਖਾਣੀ, ਆਪੇ ਬਾਣੀ, ਆਪੇ ਖੰਡ ਵਰ ਭੰਡ ਕਰੇ। ਮਹਾਰਾਜ ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹ ਦੀਆਂ ਨੇ, ਤਾਂ ਵਾਹਿਗੁਰੂ ਆਪ ਹੀ ਚਾਰ ਖਾਣੀਆਂ ਰੂਪ ਹੈ, ਆਪ ਹੀ ਚਾਰ ਬਾਣੀਆਂ ਰੂਪ ਹੈ, ਆਪ ਹੀ ਨੌ ਖੰਡਾਂ ਬ੍ਰਹਿਮੰਡਾਂ ਦੇ ਕਰਨ ਵਾਲਾ, ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿੱਚ ਰਤਨ ਧਰੇ, ਆਪੇ ਆਪ ਸੱਤ ਸਮੁੰਦਰ ਹੋ ਰਿਹਾ, ਆਪ ਹੀ ਸਮੁੰਦਰ ਰੂਪ ਹੋ ਰਿਹਾ, ਆਪ ਹੀ ਸਾਗਰ ਉਸ ਵਿੱਚ ਵਿਓ ਜ਼ਹਿਰ ਰੂਪ ਹੋ ਰਿਹਾ, ਅਤੇ ਉਸ ਦੇ ਪਰਮੇਸ਼ਰ ਨੇ ਆਪ ਹੀ ਸਮੁੰਦਰ ਵਿੱਚ 14 ਰਤਨ ਧਰੇ ਹੋਏ ਨੇ। ਸੋ ਸਮੁੰਦਰ ਹੁੰਦਾ ਜਿਹੜਾ ਨੇੜੇ ਤੇੜੇ ਹੁੰਦਾ, ਬਿਲਕੁਲ ਵਿਸ਼ਾਲ ਜਿਹੜਾ ਹੁੰਦਾ ਸਭ ਤੋਂ, ਫਿਰ ਜਿੱਥੇ ਜਾ ਕੇ ਡੂੰਘਾਈ ਦਾ ਕੋਈ ਅੰਤ ਨਹੀਂ, ਆ ਚਾਰੇ ਪਾਸੇ ਹੈ ਹੀ ਕੁਛ ਨਹੀਂ, ਮੱਧ ਵਿਚਕਾਰ ਜਾ ਕੇ ਜਦੋਂ ਆਉਂਦਾ ਸਾਗਰ, ਆਪ ਲਹਾਏ ਕਰੇ ਜਿਸ ਕਿਰਪਾ, ਜਿਸਨੂੰ ਗੁਰਮੁਖ ਕਰੇ ਹਰੇ, ਜਿਸ ਉੱਤੇ ਕਿਰਪਾ ਕਰਦਾ ਹੈ ਉਹਨੂੰ ਆਪ ਹੀ ਰਤਨ ਲਹਾਏ ਲਭਾ ਦਿੰਦਾ ਸਮੁੰਦਰ ਵਿੱਚੋਂ, ਹਿਰਦੇ ਵਿੱਚੋਂ, ਅਤੇ ਆਪ ਹੀ ਹਰੀ ਜਿਸ ਨੂੰ ਗੁਰਮੁਖ ਕਰਦਾ ਉਹੀ ਸ਼ੁਭ ਗੁਣਾਂ ਨਾਲ ਹਰੇ ਹੁੰਦਾ, ਹਰਾ ਭਰਾ ਹੋ ਜਾਂਦਾ, ਉਹੀ ਗੁਰਮੁਖ ਹੁੰਦਾ। ਆਪੇ ਪਉ ਜਲ ਆਪ ਹੈ ਬੋਹਿਥਾ, ਆਪੇ ਖੇਵਟ ਆਪ ਤਰੇ, ਆਪ ਹੀ ਪਉ ਜਲ ਤੋਂ ਭਾਵ ਸੰਸਾਰ ਰੂਪ ਸਮੁੰਦਰ ਹੈ, ਆਪ ਹੀ ਨਾਮ ਗਿਆਨ ਰੂਪੀ ਬੋਹਿਥਾ ਤੋਂ ਭਾਵ ਜਹਾਜ਼ ਹੈ, ਆਪ ਹੀ ਗੁਰੂ ਰੂਪ ਖੇਵਟ ਹੁੰਦਾ ਮਲਾਹ ਹੈ, ਅਤੇ ਆਪ ਹੀ ਤਾਰਨੇ ਵਾਲਾ ਜਗਿਆਸੂ ਰੂਪ ਹੈ। ਆਪੇ ਕਰੇ ਕਰਾਏ ਕਰਤਾ, ਅਵਰ ਨਾ ਦੂਜਾ ਤੁਝੈ ਸਰੇ, ਇਹ ਕਰਤਾ ਪੁਰਖ ਤੂੰ ਆਪ ਹੀ ਕਰਨੇ ਕਰਾਉਣੇ ਵਾਲਾ, ਸਰੇ ਤੋਂ ਹੁੰਦਾ ਸਦਰਸ ਬਰਾਬਰ, ਤੁਝੈ ਸਰੇ ਤੁਹਾਡੇ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ ਹੈ।